ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੈਰਾਗ ਲੱਛਣ ਦੋਹਰਾ ਬ੍ਰਹਮਾ ਇੰਦਰ ਆਦਿ ਲੋ ਹੋਤ ਜੋ ਦੇਹ ਧਰ ਭੋਗ ਕਾਕ ਬਿਸ਼ਟ ਸਮਝੇ ਗਿਨੈ ਬੀਤ ਰਾਗ ਤੇ ਲੋਗ। ਬ੍ਰਹਮਾ ਇੰਦਰ ਆਦਿ ਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅਧਿਆਤਮ ਪ੍ਰਕਾਸ਼ ਗ੍ਰੰਥ ਮਹਾਤਮਾ ਸੁਖਦੇਵ ਸਿੰਘ ਜਾਂ ਸੁੱਖਾ ਸਿੰਘ ਜੀ ਨਿਰਮਲੇ ਸੰਤ, ਉਹਨਾਂ ਦਾ ਉਚਾਰਿਆ ਹੋਇਆ, ਉਹਨਾਂ ਦੇ ਕਰ ਕਮਲਾਂ ਨਾਲ ਬਣਾਇਆ ਹੋਇਆ ਇਹ ਗ੍ਰੰਥ ਪੜ੍ਹ ਰਹੇ ਹਾਂ। ਜਗਿਆਸੂ ਜਨ ਭਾਰੀ ਸਿੱਖਿਆ ਵਾਲੇ ਇਸ ਨੂੰ ਪੜ੍ਹਦੇ ਵਿਚਾਰਦੇ ਆ। ਆਪਾਂ ਵੀ ਆਰੰਭ ਕੀਤਾ ਗੁਰੂ ਦੀ ਕਿਰਪਾ ਨਾਲ, 13 ਛਾਂਦੇ ਦੇ ਹੋ ਚੁੱਕੇ ਸੀ ਜੋ ਗੁਰੂ ਸਿੱਖ ਦੇ ਪ੍ਰਸ਼ਨ ਕਰਨੇ ਕਰਕੇ ਗੁਰੂ ਨੇ ਗਿਆਨ ਦੇ 4 ਸਾਧਨ ਕਹੇ, ਉਹਨਾਂ ਦੇ ਨਾਮ ਦੱਸੇ ਕਿ ਵੈਰਾਗ ਆ, ਵਿਵੇਕ, ਸਮਦਾ, ਖੜ ਸੰਪਤੀ ਅਤੇ ਮਮੁੱਖਿਓ, ਇਹ ਸੁਣਾਏ ਸਨ। ਅੱਗੇ ਹੁਣ ਇਹਨਾਂ ਨੂੰ ਖੋਲ੍ਹ ਕੇ ਜਿਹੜਾ ਗੁਰੂ ਜੀ ਦੱਸ ਰਹੇ ਸਿੱਖ ਦੇ ਤਾਈਂ, ਆਪਾਂ ਵੀ ਉਹਨਾਂ ਨੂੰ ਜਿਹੜੇ ਆ ਵਿਚਾਰੀਏ, ਕਿਉਂਕਿ ਉਂਝ ਗਿਆਨ ਦੇ 8 ਸਾਧਨ ਹੈ ਅਤੇ ਉਹ ਵਿਚਾਰ ਸਾਗਰ ਚ ਆਉਂਦੇ ਆ। ਇਹ ਜਿਹੜੇ ਇਹ ਸਾਧਨ ਆ, ਇਹ ਬਾਹਰ ਅੰਗ ਆ, ਇੱਕ ਅੰਤਰੰਗ ਅੰਗ ਆ, ਇੱਕ ਅੰਤਰੰਗ, ਇੱਕ ਬਾਹਰ ਅੰਗ, ਇੱਕ ਬਾਹਰ ਅੰਗ, ਇੱਕ ਅੰਤਰੰਗ। ਅੰਦਰਲੇ ਤਤਵੰਗ ਦਾ ਸੋਧਨ ਉਹਦੇ ਆਤਮ ਪ੍ਰਕਾਸ਼ ਚਾਹੁਣਗੇ। ਸਰਵਣ ਮੰਨਣ ਨਿਧਿਆਸਣ ਤਤਵੰਗ ਦਾ ਸੋਧਨ, 4 ਇਹ ਅੰਗ ਆ, ਉਹ ਅੰਤਰੀ ਆ। ਬਾਹਰੀ ਹੈਗੇ ਆ ਜਿਹੜੇ ਹੁਣ ਆਪਾਂ ਪੜ੍ਹ ਰਹੇ ਹਾਂ, 100 ਇਹਨਾਂ ਨੂੰ ਵਿਚਾਰੀ। ਬ੍ਰਹਮ ਹੁਣ ਵਿਰਾਗ ਲੱਛਣ ਗੁਰੂ ਸਾਹਿਬ ਜੀ ਕਰ ਰਹੇ ਹੈ 4 ਸਾਧਨਾਂ ਦੇ ਵਿੱਚੋਂ। ਜੋ ਸਭ ਤੋਂ ਪਹਿਲਾ ਵੈਰਾਗ ਲੱਛਣ ਆ, ਉਹਦੇ ਬਾਰੇ ਸਿੱਖ ਨੂੰ ਕਹਿ ਰਹੇ ਆ ਵੀ ਸਿੱਖ ਸੁਣ, ਉਹ ਗਿਆਨ ਦੇ ਸਾਧਨ ਤੈਨੂੰ ਮੈਂ ਖੋਲ੍ਹ ਕੇ ਦੱਸਦਾ। ਬਾਹਰ ਬ੍ਰਹਮਾ ਇੰਦਰ ਆਦਿ ਲੋ, ਕਿਹੇ ਸਿੱਖ ਜਿਹੜੀ ਬ੍ਰਹਮਾ ਦੀ ਪੂਰੀ ਆ ਅਤੇ ਸ਼ਿਵ ਜੀ ਦੀ ਪੂਰੀ ਆ, ਬ੍ਰਹਮਾ ਤੋਂ ਲੈ ਕੇ ਇੰਦਰ ਪੂਰੀ ਤੋਂ ਆਦਿ ਤੱਕ, ਆ ਬ੍ਰਹਮਪੁਰੀ, ਸ਼ਿਵਪੁਰੀ ਅਤੇ ਕੁਬੇਰਪੁਰੀ, ਇਹ ਹੈ ਨਹੀਂ ਪੁਰੀਆਂ ਹੀ ਨਾ ਸਾਰੀਆਂ ਦੇ ਆਪੋ ਆਪਣੇ ਸਥਾਨ ਆ। ਇੰਦਰਪੁਰੀ ਆਦਿ ਤੋਂ ਆਦਿ ਲਓ, ਕਹੀਏ ਆਦਿ ਤੱਕ ਜਿੰਨੀਆਂ ਵੀ ਪੁਰੀਆਂ ਇਹ ਦੇਵਤਿਆਂ ਦੀਆਂ। ਹੋਤ ਜੋ ਦੇਹ ਧਰ ਭੋਗ, ਪੁਰੀਆਂ ਤੱਕ, ਅਤੇ ਜੋ ਕਹੀਏ ਜਿਹੜੇ ਵੀ ਦੇਹ ਧਾਰ ਗਈਏ, ਧਾਰਨ ਕਰਕੇ ਭੋਗ ਪਦਾਰਥ ਆ, ਆਨੰਦ ਵਿਲਾਸ ਜਾਂ ਪਦਾਰਥਾਂ ਦੇ ਆਨੰਦ ਨੂੰ ਭੋਗਣ ਦਾ ਜਿਹੜਾ ਰਸ ਆ, ਇਹ ਜੋ ਵੀ ਦੇਹ ਤੋਂ ਧਾਰਨ ਕਰਕੇ ਜਿੰਨੇ ਭੋਗ ਆ ਨਾ, ਆਪਾਂ ਇੰਦਰੀਆਂ ਦੇ ਰਸਕਸ ਮਾਣ ਦੇ ਭੋਗਾਂ ਦੇ ਰਸਕਸ ਮਾਣ ਦੇ, ਹਾਂਜੀ, ਇਹ ਜਿੰਨੇ ਵੀ ਭੋਗ ਬਹੁਤ ਕਈ ਹੁੰਦੇ ਹਨ ਜਾਂ ਪ੍ਰਾਪਤ ਹੋਣ ਵਾਲੇ ਹੈ, ਕਾਕ ਬਿਸ਼ਟ ਸਮਝੇ ਗਿਣੈ, ਜੋ ਉਹਨਾਂ ਸਾਰਿਆਂ ਪਦਾਰਥਾਂ ਨੂੰ ਜੋ ਉਪਰੋਕਤ ਕਹੇ ਆ, ਬ੍ਰਹਮਾ ਤੋਂ ਲੈ ਕੇ ਇੰਦਰਪੁਰੀ ਆਦਿ ਤੱਕ, ਅਤੇ ਉੱਥੋਂ ਲੈ ਕੇ ਇਹ ਜਨਮ ਧਾਰ ਕੇ ਸਰੀਰ ਦੇ ਜਿੰਨੇ ਵੀ ਭੋਗ ਪਦਾਰਥ ਆਨੰਦ ਇੱਥੋਂ ਤੱਕ, ਜੋ ਇਹਨਾਂ ਸਾਰਿਆਂ ਪਦਾਰਥਾਂ ਨੂੰ ਭੋਗਾਂ ਨੂੰ, ਕਾਗ ਕਹੀਏ ਕਾਗ ਦੀ ਬਿਸ਼ਟਾ ਕੀ ਹੈ, ਵੇਠ, ਗੰਦਗੀ ਦੀ ਵੇਠ, ਸਮਾਨ ਜੇ ਗਿਣੇ, ਜਿਹੜੇ ਗਿਣਦੇ ਆ ਨਿਕੰਮਾ ਜਾਣਦੇ ਜਿਹੜੇ ਜੇ ਗਿਣੇ ਜਿਹੜੇ ਕਾਂ ਦੀ ਵਿਸ਼ਟਾ ਸਮਾਨ ਇਹਨਾਂ ਸਾਰੇ ਭੋਗਾਂ ਪਦਾਰਥਾਂ ਨੂੰ ਗਿਣੇ ਜਾਣਦੇ ਆ ਨਾ, ਗਿਣਦੇ ਆ ਮੰਨਦੇ ਆ, ਬੀਤ ਰਾਗ ਤੇ ਲੋਕ, ਉਹ ਲੋਕ ਬੀਤ ਰਾਗ ਧਰਤੀ ਪਰਤਮ ਵੈਰਾਗ ਵਾਲੇ ਆ। ਬੀਤ ਰਾਗ, ਬੀਤ ਦਾ ਅਰਥ ਹੁੰਦਾ ਗੁਜ਼ਰਨਾ, ਰਾਗ ਦਾ ਅਰਥ ਹੁੰਦਾ ਮੋਹ। ਜਿਨ੍ਹਾਂ ਦਾ ਭਾਵ ਮੋਹ ਇਹਨਾਂ ਪਦਾਰਥਾਂ ਵੱਲੋਂ ਬੀਤ ਗਿਆ, ਗੁਜ਼ਰ ਗਿਆ, ਸਾਰੇ ਪਦਾਰਥਾਂ ਦਾ ਮੋਹ ਜਿਨ੍ਹਾਂ ਨਿਵਰਤ ਹੋ ਚੁੱਕਾ ਭਾਵ, ਉਹ ਤੇ ਲੋਕ, ਉਹ ਲੋਕ ਮਹਾਤਮਾ ਬੀਤ ਰਾਗ ਕਹੀਏ ਵੈਰਾਗੀ ਹੈ, ਵੈਰਾਗੀ ਪੁਰਸ਼, ਜਿਨ੍ਹਾਂ ਦਾ ਰਾਗ ਕਹੀਏ ਮੋਹ ਬੀਤ ਗਏ, ਗੁਜ਼ਰ ਗਿਆ ਇਹਨਾਂ ਸਾਰੇ ਪਦਾਰਥਾਂ ਵੱਲੋਂ। ਇਹ ਵੈਰਾਗ ਦਾ ਲੱਛਣ ਆ, ਵਿਵੇਕ ਲੱਛਣ। ਵੈਰਾਗ ਦਾ ਇੱਦਾਂ ਵੀ ਬਣਦਾ ਵੀ ਰਾਗ ਨਾ ਮੋਹ ਦਾ, ਜਿਹੜਾ ਇਹ ਦੁਨੀਆ ਦੇ ਮੋਹ ਵੱਲੋਂ ਵਹਿ ਕਹੀਏ ਉਲਟ ਹੋ ਗਿਆ, ਅਤੇ ਉਲਟ ਕੇ ਪਰਮੇਸ਼ਰ ਨਾਲ ਜਿਹਨੇ ਰਾਗ ਕਹੀਏ ਮੋਹ ਕਰ ਲਿਆ, ਉਹਨੂੰ ਵੈਰਾਗੀ ਪੁਰਸ਼ ਕਿਹਾ ਜਾਂਦਾ, ਉਹ ਵੈਰਾਗੀ ਲੋਕ ਹਨ। ਸੋ ਇੰਨਾ ਹੀ ਜਿੰਨੇ ਅਰਥ ਇੱਥੇ ਲਿਖੇ ਆ ਤੁਕ ਆਪਾਂ ਉਹਨਾਂ ਅਰਥ ਕਰ ਰਹੇ ਹਾਂ, ਇਹਦੇ ਵਿੱਚ ਹੀ ਸਮਝ ਆ ਜਾਂਦੀ ਸੌਖਾਈ। ਵਿਵੇਕ ਲੱਛਣ ਅੱਗੇ ਕਰ ਲਏ ਕਰ ਰਹੇ, ਦੂਸਰਾ ਜਿਹੜਾ ਗਿਆਨ ਦਾ ਸਾਧਨ ਹੈ ਵਿਵੇਕ, ਅਤੇ ਵਿਵੇਕ ਦੀ ਨਿਸ਼ਾਨੀ ਦੱਸਣ ਲੱਗੇ। ਵਿਵੇਕ ਕਿਹਨੂੰ ਕਿਹਾ ਜਾਂਦਾ? ਦੇਹ ਪਰਪੰਚ ਅਨਿਤ ਹੈ ਇਹ ਸਿੱਖ, ਇਹ ਜਿਹੜੀ ਪੰਜ ਤੱਤਾਂ ਦੀ ਬਣੀ ਦੇਹ ਹੈ ਨਾ, ਸਰੀਰ ਦਾ ਨਿਆਣ, ਅਤੇ ਪਰਪੰਚ ਪਰ ਕਹੀਏ ਵਿਸ਼ੇਸ਼ ਕਰਕੇ, ਪੰਜ ਕਹੀਏ ਪੰਜ ਤੱਤਾਂ ਤੋਂ ਬਣਿਆ ਇਹ ਸਾਰਾ ਹੀ ਸੰਸਾਰ, ਪੰਜ ਵਿਸ਼ੇਸ਼ ਕਰਕੇ ਪੰਜ ਤੱਤਾਂ ਤੋਂ ਬਣੀ ਦੇਹ ਅਥਵਾ ਸਾਰਾ ਹੀ ਪਰਪੰਚ ਸੰਸਾਰ, ਇਹ ਕੀ ਆ? ਅਨਿਤ ਹੈ। ਅਨਿਤ ਆ ਜੋ ਹਮੇਸ਼ਾ ਨਹੀਂ ਰਹਿਣ ਵਾਲਾ, ਝੂਠਾ ਹੈ, ਨਾਸਵੰਤ ਆ। ਭਾਵ ਗੁਰੂ ਸਾਹਿਬ ਕਹਿੰਦੇ ਨਾ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਮ ਚੜੇ ਭਵ ਸਾਗਰ ਧਾਰੇ। ਹੋਰ ਵੀ ਗੁਰੂ ਸਾਹਿਬ ਕਹਿੰਦੇ, ਜਗ ਰਚਨਾ ਸਭ ਝੂਠ ਹੈ, ਸਰੀਰ ਵੀ ਝੂਠਾ, ਅਤੇ ਜਦੋਂ ਸੰਸਾਰ ਹੀ ਝੂਠਾ, ਜਗ ਰਚਨਾ ਝੂਠੀ, ਸਰੀਰ ਆਪੇ ਝੂਠੇ। ਸੋ ਵਿਵੇਕ ਦਾ ਲੱਛਣ ਕਹਿੰਦੇ ਵੀ ਦੇਹ ਪਰਪੰਚ, ਦੇਹ ਸਰੀਰ ਅਤੇ ਪਰਪੰਚ ਸਾਰਾ ਸੰਸਾਰ ਹੀ ਅਨਿਤ ਝੂਠਾ ਨਾਸਵੰਤ ਹੈ। ਆਤਮ ਨਿਤ ਵਖਾਣ, ਅਤੇ ਆਤਮਾ ਹਮੇਸ਼ਾ ਨਿਤ ਸਦਾ ਤਿਰ ਰਹਿਣ ਵਾਲਾ ਸਤ ਚੇਤਨ ਆਨੰਦ, ਇਹਦਾ ਨਾਮ ਆਤਮਾ ਦਾ ਵਖਾਣ ਕਈ ਕਿਹਾ ਜਾਂਦਾ ਹੈ। ਭਾਵ ਆਤਮਾ ਹਮੇਸ਼ਾ ਹੀ ਰਹਿਣ ਵਾਲੀ ਕਹੀ ਜਾਂਦੀ, ਸਤ ਸਰੂਪ ਹੈ, ਪਰਮੇਸ਼ਰ ਸਤ ਸਰੂਪ ਆ, ਅਤੇ ਉਹਦੀ ਆਤਮਾ ਅੰਸ ਆ, ਆਤਮਾ ਹਮੇਸ਼ਾ ਹੀ ਕਹੀ ਜਾਂਦੀ ਹੈ, ਇਹ ਦੇਹਾਂ ਹਮੇਸ਼ਾ ਰਹਿਣ ਵਾਲੀਆਂ ਨਹੀਂ। ਦੇਹ ਸਰੀਰ ਅਤੇ ਪਰਪੰਚ ਇਹ ਅਨਿਤ ਆ, ਝੂਠਾ ਨਾਸਵੰਤ ਆ, ਆਤਮਾ ਨਿਤ ਸਦਾ ਹੀ ਕਾਇਮ ਰਹਿਣ ਵਾਲਾ ਵਖਾਣ ਕਹੀ ਕਿਹਾ ਜਾਂਦਾ ਹੈ, ਕਿਹਾ ਹੈ ਵੇਦਾਂ ਨੇ, ਧਰਮ ਗ੍ਰੰਥਾਂ ਨੇ। ਸਾਰ ਅਸਾਰ ਹੈ ਜਾਣਬੋ, ਸਾਰ ਕਹੀਏ ਸੱਤ, ਅਸਾਰ ਕਹੀਏ ਝੂਠ, ਪਿੱਛੇ ਵੀ ਆਇਆ ਦੱਸਿਆ ਆਪਾਂ, ਅਤੇ ਇਹ ਜਿਹੜਾ ਸਾਰ ਸੱਤ ਅਸਾਰ ਅਸੱਤ ਨੂੰ ਜਾਣਬੋ ਜਾਣ ਲੈਣਾ, ਸਾਰ ਕੀ ਹੈ ਬ੍ਰਹਮ, ਅਸਾਰ ਕੀ ਹੈ ਸੰਸਾਰ, ਭਾਵ ਬ੍ਰਹਮ ਨੂੰ ਸੱਚ ਜਾਣ ਲੈਣਾ, ਆਪਣੇ ਆਪ ਨੂੰ ਸੱਚ ਜਾਣ ਲੈਣਾ, ਦੇਹ ਨੂੰ ਅਸਾਰ ਜਾਣ ਲੈਣਾ, ਝੂਠਾ ਜਾਣ ਲੈਣਾ, ਦੇਹ ਨੂੰ ਝੂਠਾ ਜਾਣ ਲੈਣਾ ਅਥਵਾ ਸੰਸਾਰ ਨੂੰ ਝੂਠਾ ਜਾਣ ਲੈਣਾ, ਜਾਣਬੋ ਕਹੀਏ ਜਾਣ ਲੈਣਾ, ਇਹ ਵਿਵੇਕ ਪਹਿਚਾਨ ਇਹ ਸਿੱਖ, ਇਹ ਕਹੀਏ ਇਹੀ ਤੂੰ ਵਿਵੇਕ ਦੀ ਨਿਸ਼ਾਨੀ ਪਹਿਚਾਣ ਪਛਾਣਨਾ ਕਰ, ਇਹਨੂੰ ਵਿਵੇਕ ਕਿਹਾ ਜਾਂਦਾ। ਵੇਵ ਨਾਮ ਹੁੰਦਾ ਦੋਵਾਂ ਦਾ, ਅਤੇ ਲਾਵਾਂ ਵਿੱਚੋਂ ਨਿਕਲ ਗਈ ਈੜੀ, ਉਹਨੂੰ ਕਹੀਦਾ ਉਹ ਈੜੀ ਬਣ ਗਈ ਵੇਵ ਏਕ, ਭਾਵ ਦੋਵਾਂ ਤੋਂ ਇੱਕ ਹੋ ਜਾਣਾ, ਇਹਨੂੰ ਵਿਵੇਕ ਕਿਹਾ ਜਾਣਾ। ਜੀਵ ਅਤੇ ਈਸ਼ ਦੀ ਏਕਤਾ ਕਰਾ ਦੇਣੀ, ਜੀਵ ਅਤੇ ਈਸ਼ ਇੱਕ ਬ੍ਰਹਮ ਵਿੱਚ ਲੀਨ ਕਰ ਦੇਣਾ ਵਿਵੇਕ ਹੁੰਦਾ। ਸੋ ਇੱਥੇ ਵਿਵੇਕ ਦਾ ਲੱਛਣ ਜਿਵੇਂ ਲਿਖਿਆ ਉਹ ਇਹ ਆ ਵੀ ਸਿੱਖ ਦੇਹ ਅਤੇ ਪਰਪੰਚ ਹਮੇਸ਼ਾ ਨਿਤ ਆ, ਆਤਮਾ ਹਮੇਸ਼ਾ ਹੀ ਰਹਿਣ ਵਾਲਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਰ ਜੋ ਹੈ ਆਤਮਾ ਉਹਨੂੰ ਜਾਣ ਲੈਣਾ, ਅਸਾਰ ਜੋ ਦੇਹ ਪਰਪੰਚ ਉਹਨੂੰ ਝੂਠਾ ਜਾਣ ਲੈਣਾ, ਇਹ ਵਿਵੇਕ ਪਹਿਚਾਣ। ਇਹਨੂੰ ਵਿਵੇਕ ਪਹਿਚਾਣ ਲੈਣਾ ਕਰੋ, ਇਹਨੂੰ ਸਿੱਖ ਵਿਵੇਕ ਪਹਿਚਾਣ ਪਛਾਣਨਾ ਕਰ। ਅਥ ਖੱਟ ਸੰਪਤ ਲਕਸ਼ਣ। ਹੁਣ ਅਥ ਖੱਟ ਸੰਪਤ ਲਕਸ਼ਣ ਜਾਂ ਲਕਸ਼ਣ, ਇਹ ਗਿਆਨ ਦਾ ਤੀਸਰਾ ਸਾਧਨ। ਹੁਣ ਖੱਟ ਸੰਪਤੀ ਜਿਹੜੀ ਆ ਉਹਦੇ ਲਕਸ਼ਣ ਕਰਨ ਲੱਗੇ ਆ, ਇਹ ਗਿਆਨ ਦਾ ਤੀਸਰਾ ਸਾਧਨ ਆ। ਤੀਸਰਾ ਸਾਧਨ ਜਿਹਦੇ ਵਿੱਚ ਛੇ ਕਿਸਮਾਂ ਹੈ, ਭਾਵ ਹੈ ਦੇ ਸਾਧਨ ਛੇ ਹੀ ਆ। ਵਿਦਵਾਨਾਂ ਨੇ ਖੱਟ ਸੰਪਤੀ ਨੂੰ ਇੱਕ ਸਾਧਨ ਮੰਨਿਆ, ਗ੍ਰੰਥਾਂ ਨੇ ਗਿਆਨ ਦਾ ਤੀਸਰਾ ਸਾਧਨ ਹੈ ਖੱਟ ਸੰਪਤੀ, ਹੁਣ ਉਹਦਾ ਲੱਛਣ ਕਰਦੇ ਆ। ਸਵਈਆ ਬਾਸਨ ਤਿਆਗ ਸਦਾ ਸਮ ਹੈ, ਇਹ ਸਿੱਖ ਗਿਆਨ ਦੇ ਜਿਹੜੇ ਤੀਸਰੇ ਸਾਧਨ ਆ ਉਹਦੇ ਵਿੱਚ ਛੇ ਚੀਜ਼ਾਂ ਹੁੰਦੀਆਂ, ਉਹ ਤੂੰ ਸੁਣ। ਪਹਿਲਾ ਹੈ ਸਮ, ਅਤੇ ਸਮ ਬਾਸਨ ਤਿਆਗ ਸਦਾ ਸਮ ਹੈ, ਜਿਹੜੀਆਂ ਵਾਸ਼ਨਾਵਾਂ ਸਾਰੀਆਂ ਅੰਦਰ ਫੁਰਦੀਆਂ ਮਨ ਵਿੱਚ, ਕਦੀ ਕੋਈ ਵਾਸ਼ਨਾ ਕਦੀ ਕੋਈ ਵਾਸ਼ਨਾ, ਜਿਹੜੇ ਫੁਰਦੇ ਰਹਿੰਦੇ ਨਾ ਵਾਸ਼ਨਾਵਾਂ, ਖਾਣ ਪੀਣ ਦੀਆਂ, ਹੰਢਾਉਣ ਦੀਆਂ, ਪਾਉਣ ਦੀਆਂ, ਮਨ ਦੇ ਅੰਦਰ ਹੀ ਇਹ ਵਾਸ਼ਨਾਵਾਂ ਦਾ ਜਿਹੜਾ ਸਦਾ ਸਦਾ ਵਾਸਤੇ ਅਤੇ ਸਰਬਕਾਲ ਸਾਰਿਆਂ ਸਮਿਆਂ ਵਿੱਚ ਜਿਹੜਾ ਤਿਆਗ ਕਰਨਾ ਹੈ ਇਹਦਾ ਨਾਮ ਸਾਮ ਹੈ। ਸਮ ਕੀ ਆ? ਬਾਸਨ ਤਿਆਗ ਸਦਾ ਸਮ ਹੈ। ਮਨ ਦੇ ਜਿਹੜੇ ਆ ਭਾਵ ਮਨ ਨੂੰ ਦਮਨ ਕਰਨਾ, ਮਨ ਦੇ ਜਿਹੜੇ ਸੰਕਲਪ ਆ ਨਾ ਅੰਦਰ ਫੁਰਦੇ ਵਨਸਵੰਨੀਆਂ ਵਾਸ਼ਨਾ ਫੁਰਦੀਆਂ, ਉਹ ਵਾਸ਼ਨਾਵਾਂ ਦਾ ਬਾਸਨ ਕਹੀਏ, ਇਸ ਵਾਸ਼ਨਾਵਾਂ ਦਾ ਸਦਾ ਸਦ ਹਮੇਸ਼ਾ ਜਦੋਂ ਫੁਰੇ ਉਦੋਂ ਹੀ ਉਹਦਾ ਤਿਆਗ ਕਰ ਦੇਣਾ, ਮਨ ਵਿੱਚੋਂ ਸੰਕਲਪ ਨਾਸ ਕਰ ਦੇਣਾ, ਇਹਦਾ ਨਾਮ ਸਮ ਹੈ। ਦਮ ਬਾਹਰ ਬ੍ਰਿਤ ਕੋ ਨਿਗ੍ਰਹਿ ਠਾਨ। ਹੁਣ ਦੂਸਰਾ ਸਾਧਨ ਕੀ ਆ? ਦਮ, ਖੜ ਸੰਪਤੀ ਦਾ। ਅਤੇ ਜੋ ਇੰਦਰੀਆਂ ਦੀ ਬ੍ਰਿਤ ਕਹੀਏ ਬਿਰਤੀ ਨੂੰ, ਬਾਹਰ ਹੋਣ ਤੋਂ, ਨਿਗ੍ਰਹਿ ਕਹੀਏ ਰੋਕ ਕੇ, ਨਿਗ੍ਰਹਿ ਦਾ ਅਰਥ ਹੁੰਦਾ ਰੋਕ ਕੇ, ਰੋਕ ਕੇ ਅੰਤਰਮੁਖਤਾ ਵਿੱਚ ਠਾਨੋ ਕਹੀਏ ਇਸਤਿਤ ਕਰਨਾ, ਇਹਦਾ ਨਾਮ ਦਮ ਹੈ। ਦਮ ਕੀ ਆ? ਜਿਹੜੀ ਬਾਹਰ ਬਿਰਤੀ ਹੈ ਨਾ, ਮਨ ਦੀ ਬਿਰਤੀ ਅੱਖਾਂ ਰਾਹੀਂ ਬਾਹਰ ਨਿਕਲਦੀ ਹੈ, ਉਹਨੂੰ ਬਾਹਰ ਨਿਕਲਦੀ ਬਿਰਤੀ ਜਿਹੜੀ ਜਾਂ ਅਤੇ ਉਹਨੂੰ ਰੋਕਣਾ ਆ ਜਾਂ, ਜਦੋਂ ਸਮਾਧੀ ਲਾਉਂਦੇ ਹਾਂ ਅਤੇ ਮਨ ਦੀਆਂ ਬਿਰਤੀਆਂ ਬਾਹਰ ਭੱਜਦੀਆਂ, ਬਾਹਰ ਮੁੱਖ ਹੁੰਦੀਆਂ, ਬਾਹਰ ਕੋਈ ਗੀਤ ਨਾਦ ਵੱਜ ਰਿਹਾ, ਕੰਨ ਗ੍ਰਹਿਣ ਕਰਨ ਡੇ ਆ, ਜਾਂ ਕੋਈ ਆਪਾਂ ਪਾਠ ਸਿਮਰਨ ਕਰਨ ਡੇ ਹਾਂ ਅਤੇ ਅੱਖਾਂ ਭੱਜ ਭੱਜ ਬਾਹਰ ਰੂਪ ਰੱਖ ਤੱਕਦੀਆਂ, ਉਹ ਜਿਹੜੀ ਬਾਹਰ ਬਿਰਤੀ ਆ, ਬਾਹਰਲੀ ਬਿਰਤੀ ਨੂੰ ਨਿਗ੍ਰਹਿ ਕਹੀਏ ਰੋਕ ਕੇ ਬਾਹਰ ਵੱਲੋਂ, ਅਤੇ ਠਾਨੋ ਕੀ ਕਹਾ? ਅੰਦਰ ਵਾਰ, ਅੰਤਰਮੁਖ ਕਰਨਾ, ਨੂੰ ਪਿਛਾਂਹ ਮੁੜ ਕੇ ਅੰਤਰਮੁਖ ਕਰਨਾ, ਅੰਤਰਮੁਖ ਜਿਹੜਾ ਇਸਤਿਤ ਕਰਨਾ, ਇਹਦਾ ਨਾਮ ਦਮ ਹੈ। ਭਾਵ ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਵਸੀਕਾਰ ਕਰਨਾ, ਅੱਖਾਂ ਨਾਲ ਹੀ ਵੇਖਣਾ, ਕੰਨਾਂ ਨਾਲ ਹੀ ਸੁਣਨਾ, ਜਿਹੜਾ ਜ਼ਬਾਨ ਦਾ ਚਸਕਾ ਰਸ ਆ ਇਹਦੇ ਵੱਲ ਧਿਆਨ ਨਹੀਂ ਦੇਣਾ, ਇਹਨੂੰ ਅੰਤਰਮੁਖ ਕਰ ਲੈਣਾ ਹੈ। ਜਦੋਂ ਅੰਤਰਮੁਖ ਕੀਤਾ ਜਾਊਗਾ ਤਾਂ ਉਹ ਇੰਦਰੀਆਂ ਦਾ ਦਮਨ ਹੋ ਜਾਊਗਾ। ਜਦੋਂ ਅੰਤਰਮੁਖ ਕਰ ਲਿਆ ਫਿਰ ਉਹ ਬਾਹਰੀ ਰਸ ਖਤਮ ਹੋ ਜਾਣਗੇ, ਅੰਤਰ ਨਾਮ ਅੰਤਰ ਰਸ ਆਊਗਾ। ਸੋ ਬਾਹਰ ਬਿਰਤ ਕੋ ਨਿਗ੍ਰਹਿ ਠਾਨੋ, ਬਾਹਰ ਦੀ ਜਿਹੜੀ ਬਿਰਤੀ ਆ ਉਹਨੂੰ ਨਿਗ੍ਰਹਿ ਸੇ ਕਹੀਏ ਉਹਨੂੰ ਜਿਹੜਾ ਰੋਕਣਾ ਇਹ ਸਿੱਖ ਉਹਨੂੰ ਰੋਕ ਕੇ ਅਤੇ ਅੰਤਰਮੁਖ ਕਰਕੇ ਇਸਤਿਤ ਕਰੋ ਠਾਣਾ ਇਸਤਿਤ ਕਰਨਾ ਇਹਦਾ ਨਾਮ ਧਾਮ ਹੈ। ਇਹ ਗਿਆਨ ਦੇ ਤੀਸਰੇ ਸਾਧਨ ਖੰਡ ਸੰਪਤੀ ਵਿੱਚੋਂ ਦੂਸਰਾ ਚਿੰਨ ਹੈ। ਦੇਖਣ ਦੁੱਖ ਵਿਖੈ ਉਪਰਾਮ, ਦੇਖਣ ਦੁੱਖ ਵਿਖੈ ਉਪਰਾਮ। ਦੇਖਣ ਵਿੱਚ ਜੋ ਦੁੱਖ ਭਾਵ ਵਿਸ਼ਿਆਂ ਵਿੱਚ ਜੋ ਦੋਸ਼, ਹਾਂਜੀ, ਦੇਖਣ ਦੁੱਖ ਵਿਖੈ ਉਪਰਾਮ। ਦੁੱਖ ਕੀ ਹੈ? ਵਿਸ਼ੇ, ਮਨ ਸੰਬੰਧੀ ਵਿਸ਼ੇ, ਇੰਦਰੀਆਂ ਦੇ ਹੈ ਚਾਹੇ ਨੇਤਰ ਦੇ ਹੈ, ਵਿਸ਼ਿਆਂ ਵਿੱਚ ਜਿਹੜਾ ਦੁੱਖ ਦੇਖਣਾ ਵਿਖੈ, ਵਿਖੇ ਨਾ ਵਿਸ਼ਿਆਂ, ਵਿਸ਼ਿਆਂ ਵਿੱਚ ਜਿਹੜਾ ਦੋਸ਼ ਵੇਖਣਾ ਨਾ ਵੀ ਮੇਰੇ ਚੰਗੀ ਨਹੀਂ ਹੈ ਮੇਰੇ ਵਾਸਤੇ, ਵਿਸ਼ਿਆਂ ਵਿੱਚ ਦੁੱਖ ਵੇਖ ਕੇ ਜਿਹੜਾ ਉਹ ਤੋਂ ਉਪਰਾਮ ਹੋ ਜਾਣਾ ਇਹਦਾ ਨਾਮ ਉਪਰਾਮਤਾ ਕਿਹਾ ਜਾਂਦਾ। ਵਿਸ਼ਿਆਂ ਵਿੱਚ ਜਿਹੜਾ ਦੁੱਖ ਵੇਖਣਾ ਹੈ ਨਾ, ਦੋਸ਼ ਵੇਖਣਾ, ਜਿੱਦਾਂ ਕੋਈ ਗ੍ਰਹਿਸਥ ਪਰ ਇਸਤਰੀ ਗਮਨ ਕਰਨਾ ਚਾਹੁੰਦਾ, ਉਹਦੇ ਵਿੱਚ ਜਿਹੜਾ ਦੋਸ਼ ਵੇਖਣਾ ਵੀ ਇਹ ਮੈਂ ਕਰਾਂਗਾ ਅਤੇ ਇਹ ਕਾਮ ਨਰਕ ਬਸਰਾਮ, ਮੈਨੂੰ ਨਰਕ 'ਚ ਪਹੁੰਚਾ ਦੂ ਇਹ, ਇਸ ਤਰ੍ਹਾਂ ਉਹ ਇਸਤਰੀ ਪਰ ਤ੍ਰਿਆ ਰੂਪ ਨਾਲ ਵੇਖਿਆ ਨੇਤਰ, ਗੁਰੂ ਤੋਂ ਬੇਮੁੱਖ ਹੋਊਂਗਾ। ਜਦੋਂ ਇਸ ਤਰ੍ਹਾਂ ਉਹ 'ਚ ਉਹ ਵਿਸ਼ਾ ਹੈ ਰੂਪ ਦੇਖਣ ਦਾ, ਜਦੋਂ ਉਹ 'ਚ ਦੋਸ਼ ਦੇਖਾਂਗੇ ਅਤੇ ਦੋਸ਼ ਦੇ ਕਿਹੜਾ ਉਪਰਾਮਤਾ ਹੋ ਜਾਣੀ, ਉਪਰਾਮ ਦੇਖਣਾ ਇਹਨੂੰ ਉਪਰਾਮਤਾ ਕਿਹਾ ਜਾਂਦਾ। ਜਿਹੜਾ ਦੋਸ਼ ਵੇਖਣਾ ਨਾ ਵਿਸ਼ੇ ਵਿੱਚ ਉਹਨੂੰ ਉਪਰਾਮਤਾ ਕਿਹਾ ਜਾਂਦਾ। ਤਿਸ਼ਾ ਯਹ ਸੁਖ ਜੋ ਦੁੱਖ ਮਾਨੋ। ਹੁਣ ਅੱਗੇ ਚੌਥਾ ਸਾਧਨ ਆ ਖੜ ਸੰਪਤੀ ਦਾ, ਤਿਸ਼ਾ ਤਿਸ਼ਾ ਯਹ ਤਿਖਿਆ ਬਿਰਤੀ, ਤਿਕਸ਼ਾ ਬਿਰਤੀ ਯਹ ਕਹੀਏ ਇਹ ਹੈ, ਹੇ ਸਿੱਖ ਇਹ ਹੈ, ਤਿਕਸ਼ਾ ਬਿਰਤੀ ਇਹਨੂੰ ਕਹਿੰਦੇ ਹਾਂ ਜੋ ਸੁਭਾਵਕ ਹੀ ਸੁੱਤੇ ਸਹਿਦੀ ਸੁੱਖ ਅਤੇ ਦੁੱਖ ਨੂੰ ਸਹਾਰਨਾ, ਭਾਵ ਦੁੱਖ ਸੁੱਖ ਵਿੱਚ ਇੱਕ ਸਮਾਨ ਬੇਤੀ ਦਾ ਰਹਿਣਾ, ਇਹਨੂੰ ਤਿਕਸ਼ਾ ਕਿਹਾ ਜਾਂਦਾ। ਸੁੱਖ ਆ ਜੇ ਨੱਚਣਾ ਨਹੀਂ, ਦੁੱਖ ਆ ਕੇ ਪਿੱਟਣਾ ਨਹੀਂ ਹੈ। ਐਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਇੱਕ ਸਮਾਨ ਰਹਿਣਾ ਦੁੱਖ ਵਿੱਚ ਵੀ, ਦੁੱਖ ਵਿੱਚ ਵੀ ਚੁੱਪ ਆਪਣੀ ਸਮਾਧੀ ਲੀਨ, ਸੁੱਖ ਵਿੱਚ ਵੀ ਸਮਾਧੀ ਲੀਨ। ਪਦਾਰਥ ਆਏ ਤਾਂ ਸੁੱਖ ਨਹੀਂ ਮੰਨਣਾ, ਗਏ ਤਾਂ ਦੁੱਖ ਨਹੀਂ ਮੰਨਣਾ, ਐਸੀ ਬਿਰਤੀ ਜਿਹੜੀ ਆ ਉਹਨੂੰ ਤਿਕਸ਼ਾ ਬਿਰਤੀ ਕਿਹਾ ਜਾਂਦੇ। ਇਹ ਖੜ ਸੰਪਤੀ ਦਾ ਚੌਥਾ ਸਾਧਨ ਹੈ। ਸਾਸਨ ਵੇਦ ਆਚਾਰੀ ਕੀ, ਸਾਸਨ ਵੇਦ ਆਚਾਰੀਏ ਕੀ ਯੋ ਪਰਮਾਨ ਹੀ। ਸਾਸਨ ਵੇਦ ਆਚਾਰੀਏ ਕੀ, ਸਾਸਨ ਕਹੀਏ ਜਿਹੜੇ ਆਗਿਆ ਹੁੰਦੀ ਹੈ ਆਵਕਾ ਦੀ, ਵੇਦ ਆਚਾਰੀਏ ਕਹੀਏ ਪੂਜਨੀਕ ਗੁਰੂ। ਵੇਦ ਅਤੇ ਗੁਰੂ ਕੀ ਦਾ ਅਰਥ ਦੀ ਲੈਣਾ, ਵੇਦ ਅਤੇ ਗੁਰੂ ਦੀ ਜਿਹੜੀ ਸਾਸਨ ਕਹੀਏ ਆਗਿਆ ਹੈ, ਗੁਰੂ ਦੀ ਸਾਸਨ ਕਹੀਏ ਧਾਰਨਾ ਹੈ, ਜੋ ਸਾਨੂੰ ਸਿੱਖਿਆ ਹੈ, ਆਗਿਆ ਹੈ, ਉਪਦੇਸ਼ ਹੈ, ਉਹਨੂੰ ਇਉਂ ਪਰਮਾਨ ਹੀ, ਇਉਂ ਉਹਨੂੰ ਨਾ ਪਰਮਾਨ ਕਹੀਏ ਠੀਕ ਸਮਝ ਲੈਣਾ, ਪਰ ਕਹੀਏ ਵਿਸ਼ੇਸ਼ ਕਰਕੇ ਮੰਨ ਲੈਣਾ, ਮੰਨ ਕੇ ਠੀਕ ਨਿਸ਼ਚੇ ਕਰਕੇ ਮੰਨਣਾ। ਕਿੱਥੇ? ਹੀਏ ਹਿਰਦੇ ਵਿੱਚ। ਸ਼ਰਧਾ ਸੋ ਬਖਾਨੋ, ਇਸ ਨੂੰ ਸ਼ਰਧਾ ਬਖਾਨੋ ਕਹੀ ਕਥਨ ਕਰਦੇ, ਜੋ ਗੁਰੂ ਕਹੇ, ਜੋ ਗੁਰ ਕਹੇ ਸੋਈ ਭਲ ਮਾਨ, ਜੋ ਗੁਰੂ ਕਹੇ ਉਹਨੂੰ ਭਲਾ ਕਰਕੇ ਮੰਨਣਾ। ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਭਾਈ ਚਿੰਤਾ ਨਾ ਕਰ, ਚਿੰਤਾ ਰੱਬ ਨੂੰ ਆ। ਇਹ ਗੁਰੂ 'ਤੇ ਭਰੋਸਾ ਰੱਖਣਾ, ਆਪਣੇ ਕਾਰ ਵਿਹਾਰ 'ਚ ਗੁਰੂ ਦੀ ਸੇਵਾ ਸਿਮਰਨ 'ਚ ਲੱਗੇ ਰਹਿਣਾ, ਇਹ ਨਾ ਕਰਨਾ ਵੀ ਜੇ ਮੈਂ ਨਾ ਕਰੂੰ ਪਨੀ ਭੁੱਖੇ ਮਰ ਜਾਵਾਂਗੇ। ਇਹਦਾ ਮਤਲਬ ਗੁਰੂ 'ਤੇ ਭਰੋਸਾ ਨਹੀਂ, ਸ਼ਰਧਾ ਨਹੀਂ ਆ ਹਿਰਦੇ 'ਤੇ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਜੋ ਮਾਰਗ ਨਾਹੀਂ, ਪੱਥਰ ਵਿੱਚ ਕੀੜਾ ਰਹਿੰਦਾ ਉਹਨੂੰ ਕੋਈ ਮਾਰਗ ਨਹੀਂ, ਰੱਬ ਉਹਨੂੰ ਦੇਣ ਡਿਆ ਰੋਜ਼ੀ ਰੋਟੀ, ਅਤੇ ਸਾਨੂੰ ਕਿਉਂ ਨਹੀਂ ਦਊ ਜੋ ਪ੍ਰਤੱਖ ਤੁਰੇ ਫਿਰਦੇ ਹਾਂ। ਇਹ ਗੁਰੂ ਕੇ ਬਚਨ ਆ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੇਦ ਗਿਆਨਮਈ ਗ੍ਰੰਥ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਹੈ, ਪਾਤਸ਼ਾਹ ਨੂੰ ਗਿਆਨ ਬਖਸ਼ਦੇ, ਵੇਦ ਕਹੀਏ ਗਿਆਨ ਬਖਸ਼ਦੇ ਸਾਡੇ ਗੁਰੂ ਜੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਸਤਿਗੁਰਾਂ ਜੀ ਦੇ ਮੁੱਖ ਤੋਂ ਬਾਣੀ ਨਿਕਲੀ ਹੈ ਪੂਜਨੀ ਗੁਰੂ ਜੀ ਦੀ, ਜਿਹੜੀ ਸਾਸਨ ਆ ਗਿਆ ਹੈ, ਅਤੇ ਉਹਨੂੰ ਇਉਂ ਕਹੀਏ, ਇਉਂ ਪ੍ਰਮਾਣਿਕ ਸਮਝ ਕੇ, ਠੀਕ ਨਿਸ਼ਚੇ ਸਮਝ ਕੇ ਨਾ ਹੀਏ ਹਿਰਦੇ ਵਿੱਚ, ਸ਼ਰਧ ਰੱਖਣਾ, ਮਨ ਲੈਣਾ, ਸ਼ਰਧਾ ਸੁਭਖਾਨੋ, ਉਹਨੂੰ ਸ਼ਰਧਾ ਕਿਹਾ ਜਾਂਦਾ। ਸ਼ਰਧਾ ਬੜੀ ਵੱਡੀ ਚੀਜ਼ ਹੈ। ਇਹ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਸਾਧ ਭਾਵ ਬਿਨ ਭਗਤ ਨਾ ਹੋਈ ਤੇਰੀ। ਇਹ ਸਾਧ ਸੰਗਤ ਵਿੱਚ ਹੀ ਭਾਵਨਾ ਪ੍ਰਗਟ ਹੁੰਦੀ, ਤੋਂ ਜਾਵਾਂਗੇ ਗੁਰੂ ਪਾਸ ਉਪਦੇਸ਼ ਸੁਣਾਂਗੇ, ਫਿਰ ਜਗ ਸ਼ਰਧਾ ਪੈਦਾ ਹੁੰਦੀ। ਸ਼ਰਧਾ ਬੜੀ ਮਹਾਨ ਚੀਜ਼, ਜਿਹਨਾਂ ਸ਼ਰਧਾ ਰੱਖੀ ਉਹਨਾਂ ਨੇ ਪੱਥਰਾਂ 'ਚੋਂ ਵੀ ਪਾਇਆ। ਭਗਤ ਧੰਨਾ ਜੀ ਨੇ ਸਾਲਗ੍ਰਾਮ ਦੀ ਮੂਰਤੀ ਵਿੱਚੋਂ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਦੁੱਧ ਛਕਾਇਆ ਸੀ, ਦੂਧ ਕਟੋਰੇ ਕਡਵੇ ਪਾਣੀ, ਅਤੇ ਦੁੱਧ ਪੀਓ ਮੇਰੇ ਦੁੱਧ ਪੀਓ ਰੇ ਦੁੱਧ ਪੀਓ ਗੋਬਿੰਦ ਦੇ ਰਾਏ, ਮਾਰਾ ਦੁੱਧ ਪੀਓ ਜਿਸ ਕਰਕੇ ਮੇਰਾ ਮਨ ਭਤੀਜੇ। ਉਹ ਕੀ ਸੀ ਕਿ ਸ਼ਰਧਾ ਹੀ ਸੀ, ਇਹਨੂੰ ਸ਼ਰਧਾ ਕਹਿ ਜਾਣ, ਭਾਵ ਗੁਰੂ ਅਤੇ ਆਚਾਰੀਆ, ਗੁਰੂ ਅਤੇ ਵੇਦਾਂ ਦੀ ਜਿਹੜੀ ਆਗਿਆ ਉਹਨੂੰ ਹਿਰਦੇ ਵਿੱਚ ਮੰਨਣਾ, ਇਹਨੂੰ ਸ਼ਰਧਾ ਕਹਿੰਦੇ ਹੈ, ਇਹਨੂੰ ਸ਼ਰਧਾ ਮੰਨੋ। ਏਕ ਹੈ ਚਿੱਤ ਸਮਾਧ ਵਸੈ, ਏਕ ਏਕ ਕਹੀਏ ਇਕਾਗਰ ਚਿੱਤ ਹੋ ਕਰਕੇ, ਸਮਾਧ ਸਮਾਧੀ ਦੇ ਵਿੱਚ ਹੋਇਆ ਦਾ ਅਰਥ ਹੋ, ਇਕਾਗਰ ਚਿੱਤ ਹੋ ਕੇ ਨਾ ਸਮਾਧੀ ਵਿੱਚ ਵਸੈ ਵਸਣਾ, ਟਿਕ ਜਾਣਾ ਇਕਾਗਰ ਚ। ਇੱਕ ਤਾਂ ਆਪਾਂ ਸਮਾਧੀ ਇੱਕ ਪਖੰਡੀ ਲੋਕ ਲਾਉਂਦੇ ਨਾ, ਅਤੇ ਉਹ ਅੱਖਾਂ ਬੰਦ ਕਰ ਲੈਂਦੇ ਬਗਲੇ ਦੀ ਤਰ੍ਹਾਂ, ਕਹਿੰਦੇ ਵੀ ਬੜੀ ਸਮਾਧੀ ਆ ਸੰਤ ਦੀ, ਪਰ ਧਿਆਨ ਉਹਦਾ ਨਹੀਂ ਉੱਧਰ ਹੁੰਦਾ। ਆਖਣ ਮੀਚ ਰਿਹਾ ਬਾਕੀ ਜਮ ਲੋਕ ਨੇ ਇੱਕ ਪਰਪੰਚ ਦਿਖਾਏ, ਲੋਕਾਂ ਨੂੰ ਪਰਪੰਚ ਦਿਖਾਉਣ ਡੇ ਹੁੰਦੇ, ਤਮਾਸ਼ਾ ਵਿਖਾਉਣ ਡੇ ਹੁੰਦੇ, ਬੜਾ ਸੰਤ ਬੈਠਾ ਪਰ ਸਮਾਧੀ ਨਹੀਂ। ਇਕਾਗਰ ਇੱਕ ਮਨ ਇੱਕ ਚਿੱਤ ਹੋ ਕੇ, ਬਾਹਰੋਂ ਆਪਣੀ ਵਡਿਆਈ ਦੀ ਸਾਰੀ ਭੁੱਖ ਛੱਡ ਕੇ ਅੰਤਰਮੁੱਖ ਹੋ ਕੇ ਵਾਹਿਗੁਰੂ ਦਾ ਚਿੰਤਨ ਕਰਨਾ, ਇਹਨੂੰ ਇਕਾਗਰ ਚਿੱਤ ਹੋ ਕੇ ਸਮਾਧੀ ਕਹਿੰਦੇ ਹਾਂ। ਆ ਨਿਰਵਿਕਲਪ ਸਮਾਧੀ ਲਾਉਣੀ, ਇਕਾਗਰ ਚਿੱਤ ਹੋ ਕੇ ਜਿਹੜਾ ਸਮਾਧੀ ਵਿੱਚ ਵਸਿਆ ਵਸਣਾ, ਟਿਕ ਜਾਣਾ ਇੱਕ ਮਨ ਇੱਕ ਚਿੱਤ ਹੋ ਕੇ, ਇਹ ਭਾਂਤ ਸਮਾਧਾਨ ਸਾਧਨ ਜਾਣੂ, ਇਸ ਭਾਂਤ ਕਹੀਏ ਪ੍ਰਕਾਰ ਸਮਾਧਾਨ ਜਿਹੜਾ ਸਾਧਨ ਖੜ ਸੰਪਤੀ ਦਾ, ਉਹ ਤੁਸੀਂ ਛੇਵਾਂ ਸਾਧਨ ਜਾਣੋ, ਜਾਣਨਾ ਕਰੋ ਪਾਵੇ ਇਸੇ ਨੂੰ ਸਮਾਧਾਨ ਸਾਧਨ ਕਹਿੰਦੇ ਹੈ। ਇਹ ਖੜ ਸੰਪਤੀ ਦੇ ਛੇ ਸਾਧਨ ਆਏ ਹੈ। ਪਹਿਲਾ ਕਿਹੜਾ ਹੈ, ਜਿਹੜਾ ਸਾਮ, ਦੂਸਰਾ ਦਾਮ, ਤੀਸਰਾ ਪ੍ਰਾਮ, ਚੌਥਾ ਤਤਿਕਸ਼ਾ, ਪੰਜਵਾਂ ਸ਼ਰਧਾ, ਛੇਵਾਂ ਸਮਾਧਾਨ। ਇਹ ਛੇ ਸਾਧਨ ਹੀ ਆ, ਇੱਕ ਇੱਕ ਵੀ ਹੋਵੇ ਬੜੀ ਵੱਡੀ ਗੱਲ ਆ। ਵਿਦਵਾਨਾਂ ਨੇ ਇਹਨੂੰ ਇਕੱਠਿਆਂ ਕਰਕੇ ਖੜ ਸੰਪਤੀ ਦਾ ਨਾਮ ਦਿੱਤਾ, ਭਾਵ ਛੇ ਵਿਭੂਤੀਆਂ। ਇਹ ਬੜੀ ਵੱਡੀ ਦੌਲਤ ਆ, ਅਤੇ ਉਂਝ ਗਿਆਨ ਦਾ ਤੀਸਰਾ ਸਾਧਨ ਆ। ਸੋ ਆਪਾਂ ਇਹਦੀ ਵਿਚਾਰ ਕੀਤੀ ਹੈ ਸੂਖਮ ਰੂਪ ਵਿੱਚ, ਅੱਖਰਾਂ ਦੇ ਮੁਤਾਬਕ ਇਹਨੂੰ ਤੁਸੀਂ ਭਾਈ ਸਮਾਧਾਨ ਸਮਝ ਲੈਣਾ ਹੈ। ਹੁਣ ਚੌਥਾ ਜੋ ਗਿਆਨ ਦਾ ਸਾਧਨ, ਉਹਦਾ ਲੱਛਣ ਕਰਨਗੇ। ਆਥ ਮਮੁੱਛਤਾ ਲੱਛਣ, ਮਮੁੱਛਤਾ ਕਹੀਦਾ ਮੁਕਤੀ ਦੀ ਇੱਛਾ, ਜਿਹਨੂੰ ਮੁਕਤੀ ਦੀ ਇੱਛਾ ਉਹ ਕੌਣ ਹੁੰਦੇ ਹੈ, ਕਿਹਨੂੰ ਕਿਹਾ ਜਾਂਦਾ ਹੈ ਵੀ ਇਹਨੂੰ ਮੁਕਤੀ ਦੀ ਇੱਛਾ ਹੈ, ਉਹ ਕੀ ਕਹਿੰਦੇ ਆ, ਉਹਦਾ ਅੱਗੇ ਖੋਲ੍ਹ ਕੇ ਦੱਸਣ ਲੱਗੇ ਆ। ਹੁਣ ਮੁਕਤਾ ਲੱਛਣ, ਆਥ ਮੁਕਤਾ ਲੱਛਣ, ਹੁਣ ਮੁਕਤੀ ਦੀ ਇੱਛਾ ਦਾ ਲੱਛਣ ਕਥਨ ਕਰ ਰਹੇ ਹੈ। ਦੋਹਰਾ ਜਨਮ ਮਰਨ ਸੰਸਾਰ ਦੇ, ਜਿਹੜਾ ਜੰਮ ਕੇ ਆਉਣਾ ਮਰ ਕੇ ਜਾਣਾ, ਜੰਮਣ ਮਰਦਾ ਗੇੜਿਆ, ਇਹ ਸੰਸਾਰ 'ਤੇ ਕਹੀਏ ਸੰਸਾਰ ਤੋਂ ਕੈਸੇ ਛੁੱਟੀਏ ਮਿੱਤ। ਜਿਹੜਾ ਜਗਿਆਸੂ ਇਹ ਕਵੇ ਨਾ, ਹੇ ਮੇਰੇ ਲੋਕ ਪਰਲੋਕ ਦੇ ਮਿੱਤਰ ਗੁਰੂ ਜੀ, ਕਿਸ ਤਰ੍ਹਾਂ ਛੁੱਟੀਏ ਜਨਮ ਮਰਨ ਰੂਪੀ ਜਿਹੜਾ ਦੁੱਖ ਸੰਸਾਰ ਦਾ, ਜਿਹੜਾ ਜਨਮ ਮਰ ਜੰਮ ਕੇ ਆਉਣਾ ਸੰਸਾਰ ਵਿੱਚ, ਮਰ ਕੇ ਜਾਣਾ ਸੰਸਾਰ ਤੋਂ, ਇਹ ਬੜਾ ਭਾਰੀ ਦੁੱਖ ਆ। ਇਹ ਤੋਂ ਵੀ ਕਿਸ ਤਰ੍ਹਾਂ ਛੁੱਟੀਏ ਹੇ ਮੇਰੇ ਲੋਕ ਪਰਲੋਕ ਦੇ ਗੁਰੂ ਮਿੱਤਰ, ਲੋਕ ਪਰਲੋਕ ਦੇ ਸਹਾਈ ਮਿੱਤਰ, ਜਾਂ ਹੈ ਮੇਰੇ ਮਨ ਰੂਪੀ ਮਿੱਤਰ, ਜਾਂ ਮੇਰੇ ਕਰਮਾਂ ਰੂਪੀ ਮਿੱਤਰੋ, ਕਿਸ ਤਰ੍ਹਾਂ ਮੈਂ ਛੁੱਟਾਂ ਆਪਣੇ ਜਨਮ ਮਨ ਰੂਪੀ ਸੰਸਾਰ ਦੇ ਦੁੱਖ ਤੋਂ। ਵਾਹ ਮੋਛ ਵਖਾਨੀ ਹੈ, ਇਹੀ ਜੋ ਵਾਹ, ਇਹ ਜਿਹੜੀ ਉੱਪਰ ਉਪਰੋਕਤ ਤੋਂ ਕਹੀ ਹੈ ਨਾ, ਵਾਹ ਕਹੀਏ ਉਸੇ ਨੂੰ ਹੀ, ਜਾਂ ਉਹੀ ਉਸੇ ਨੂੰ ਭਾਈ ਮੋਕਸ਼ ਮੁਕਤੀ ਦੀ ਇੱਛਾ ਵਿਖਾਣੀ ਹੈ, ਕਥਨ ਕਰੀ ਦਿਆ ਹੈ, ਇਹਨੂੰ ਹੀ ਮੁਕਤੀ ਦੀ ਇੱਛਾ ਕਿਹਾ ਜਾਂਦਾ। ਯਹੀ ਵਿਚਾਰ ਏ ਚਿੱਤ, ਇਹੀ ਜੋ ਚਿੱਤ ਵਿੱਚ ਜਗਿਆਸੂ ਆਪਣੇ ਮਨ ਵਿੱਚ ਵਿਚਾਰੇ ਵਿਚਾਰਦਾ ਰਹਿੰਦਾ ਹੈ ਕਿ ਮੈਂ ਜੰਮਣ ਮਰਨ ਦਾ ਜਿਹੜਾ ਦੁੱਖ ਰੂਪੀ ਸੰਸਾਰ ਤੋਂ ਕਿਸ ਤਰ੍ਹਾਂ ਛੁੱਟਾਂ ਗੁਰੂ ਰੂਪ ਮਿੱਤਰ ਜੀ, ਇਹ ਜਿਹੜਾ ਯਹੀ, ਇਹ ਜਿਹੜੀ ਗੱਲਾਂ ਚਿੱਤ ਵਿੱਚ ਵਿਚਾਰਦਾ ਰਹੇ ਨਾ ਮਨ ਵਿੱਚ ਹਮੇਸ਼ਾ ਹੀ, ਵਾਹ ਮਮੋਛ ਵਿਖਾਣੀ, ਉਸੇ ਨੂੰ ਮੁਕਤੀ ਦੀ ਇੱਛਾ ਕਹੀ ਜਾਂਦਾ ਹੈ, ਉਹਨੂੰ ਜਗਿਆਸੂ ਕਿਹਾ ਜਾਂਦਾ ਮੁਕਤੀ ਦੀ ਇੱਛਾ ਵਾਲਾ, ਇਹਦਾ ਨਾਮ ਹੀ ਮੁਕਤੀ ਦੀ ਇੱਛਾ ਵਾ। ਜਿਹੜਾ ਇਹ ਖਿਆਲ ਫੁਰਦਾ ਰਹੇ ਅੰਦਰ, ਮਹਾਰਾਜ ਜੰਮਣ ਮਰਨ ਤੋਂ ਮੈਂ ਕਿਵੇਂ ਛੁੱਟੂੰਗਾ, ਮੇਰਾ ਕਿਵੇਂ ਭਲਾ ਹੋਊਗਾ, ਜਿਹੜਾ ਇਹ ਵਿਚਾਰਦਾ ਰਹੇ ਇਹਨੂੰ ਮੁਕਤੀ ਦੀ ਇੱਛਾ ਕਿਹਾ ਜਾਂਦਾ, ਅਤੇ ਜਗਿਆਸੂ ਵੀ ਮੁਕਤੀ ਦੀ ਇੱਛਾ ਵਾਲਾ ਉਹਨੂੰ ਕਿਹਾ ਜਾਂਦਾ। ਯਹੀ ਵਿਚਾਰੇ ਚਿੱਤ, ਜਿਹੜਾ ਚਿੱਤ ਜੇ ਵਿਚਾਰਦਾ ਰਹੇ, ਇਹ ਜਿਹੜੇ ਛੇ ਸਾਧਨਾਂ ਨੂੰ ਇਹ ਜਿਹੜੇ ਚਾਰ ਗਿਆਨ ਦੇ ਸਾਧਨ ਇੱਥੇ ਗੁਰੂ ਸਾਹਿਬ ਨੇ ਸਿੱਖ ਨੂੰ ਦੱਸੇ ਹੈ, ਅੱਗੇ ਦੋਹਰਾ ਚਾਰ ਦੇ, ਦੋਹਰਾ ਚਾਰੋ ਸਾਧਨ ਜੇ ਕਹੇ। ਹੁਣ ਕਹਿਣ ਲੱਗੇ ਕਵੀ ਜੀ ਕਥਨ ਕਰਦੇ ਆ, ਜਾਂ ਗੁਰੂ ਕਹਿੰਦੇ ਆ ਇਹ ਸਿੱਖ ਕਿ ਜਿਹੜੇ ਆ ਚਾਰ ਸਾਧਨ ਤੈਨੂੰ ਕਹੇ ਹੈ ਨਾ, ਵੈਰਾਗ ਵਿਵੇਕ ਕੜ ਸੰਪਤੀ ਮੋਖ ਇੱਛਾ ਮੁੱਛਤਾ, ਇਹਨੋਂ ਜੁਗਤ ਜਬ ਹੋਏ, ਜਬ ਕਹੀਏ ਜਦੋਂ ਇਹਨੋਂ ਇਹਨਾਂ ਦੇ ਜੁਗਤ ਸਹਿਤ, ਇਹਨਾਂ ਦੇ ਸਹਿਤ ਜਦੋਂ ਸਿੱਖ ਜਗਿਆਸੂ ਹੋ ਜਾਵੇ। ਪਿੱਛੇ ਆਇਆ ਸੀ ਨਾ ਕਿ ਜਗਿਆਸੂ ਸਿੱਖ ਕਿਹੜਾ ਆ, ਉਹਦੇ ਬਾਰੇ ਅਧਿਕਾਰੀ ਕਿਹੜਾ ਵਾ, ਕਹਿੰਦੇ ਅਧਿਕਾਰੀ ਜਗਿਆਸੂ ਸਿੱਖ ਜਦੋਂ ਇਹਨਾਂ ਸਾਧਨਾਂ ਦੇ ਸਹਿਤ ਹੋ ਜੇ ਨਾ, ਚਾਰਾਂ ਦੇ ਸਾਧਨ, ਤਬ ਜੋ ਪੁੱਛੇ ਆਤਮਾ, ਤਦੋਂ ਜੋ ਉਹਦੇ ਅੰਦਰਲਾ ਪ੍ਰਸ਼ਨ ਹੈ ਆਤਮਾ ਸਰੂਪ ਬਾਰੇ ਜਾਣਨ ਲਈ, ਉਹ ਫਿਰ ਆਪਣੇ ਗੁਰੂ ਤੋਂ ਪੁੱਛੇ, ਕਹੇ ਗੁਰੂ ਪੁੰਨ ਸੋਏ। ਫਿਰ ਗੁਰੂ ਜੀ ਉਹਦੀ ਇੱਛਾ ਜਾਣ ਕੇ ਵੀ ਹਾਂ ਇਹ ਚਾਰੇ ਸਾਧਨ ਦੇ ਸੰਪੰਨ ਆ, ਫਿਰ ਗੁਰੂ ਉਹਦੀ ਇੱਛਾ ਇਹ ਜਾਣ ਕੇ ਆਤਮ ਸਰੂਪ ਬਾਰੇ ਕਹੇ ਕਹੀਏ ਕਥਨ ਕਰਦੇ। ਇਹ ਵਿਦਾਂਤ ਮਤ ਮੁਤਾਬਕ ਆ, ਸਾਡੇ ਗੁਰੂ ਸੱਚੇ ਪਾਤਸ਼ਾਹ ਚਾਰ ਸਾਧਨ 'ਤੇ ਵੇਂਦੇ ਨਹੀਂ, ਆਓ ਭਾਈ ਗੁਰੂ ਘਰ ਲਾਹ ਲੈ ਕੇ ਜਾਓ, ਭਲਾ ਕਰੋ ਸੰਗਤ 'ਚ ਬਹਿ ਕੇ, ਚਾਰ ਸਾਧਨ ਵੇਖਣ ਵੀ ਇਹਨੂੰ ਵਿਰਾਗ ਹੋਇਆ ਕਿ ਨਹੀਂ, ਅਤੇ ਕਿਸੇ ਨੂੰ ਵਿਰਾਗ ਤਾਂ ਹੋਇਆ ਨਹੀਂ, ਉੱਥੇ ਗੇਟ ਤੋਂ ਬਾਹਰ ਕੀਤੇ ਜਾਣ ਸਾਰੇ ਸਾਡੇ ਵਰਗੇ, ਪਰ ਨਹੀਂ ਮਹਾਰਾਜ ਨੇ ਤਾਂ ਖੋਲ੍ਹੇ ਰਾਹ ਹੈ ਵਿਦਾਂਤ ਦੀ ਇਹ ਸਿੱਖਿਆ ਹੈ, ਉਂਝ ਬੜੀ ਡੂੰਘੀ ਸਿੱਖਿਆ ਹੈ, ਕਿਉਂਕਿ ਅਧਿਕਾਰੀ ਤੋਂ ਦਿੱਤਾ, ਅਧਿਕਾਰੀ ਤੋਂ ਬਿਨਾਂ ਜਿਹੜੇ ਵਿਦੇਸ਼ ਕਰਨੇ ਲਾਹੇ ਨਹੀਂ ਦਿੰਦੇ, ਸਤਿਗੁਰੂ ਜੀ ਅਧਿਕਾਰੀ ਜਾਣ ਕੇ ਵਿਦੇਸ਼ ਦਿੰਦੇ ਰਹੇ ਆ ਉਹਦੇ ਲੱਛਣ ਵੇਖ ਕੇ। ਹੁਣ ਆਪਾਂ ਨਗਰੋ ਨਗਰੀ ਕਥਾ ਕਰਦੇ, ਪ੍ਰਚਾਰ ਬਹੁਤ ਆ, ਲੋਕ ਅਧਿਕਾਰੀ ਨਹੀਂ ਰਹਿ ਗਏ, ਜਿਹਦੇ ਕਰਕੇ ਲੋਕ ਕਹਿੰਦੇ ਵੀ ਇਹਦੇ ਵਿਹਲੇ ਆ ਕਥਾ ਵਾਲੇ, ਅਤੇ ਆਪਾਂ ਕਾਹਨੂੰ ਦੂਜਾ ਮਾੜਾ ਟਾਈਮ ਪਾ ਆਪਣਾ ਖਰਾਬ ਕਰੀਏ, ਆਪਾਂ ਕੋਈ ਕੰਮ ਧੰਦਾ ਕਰੀਏ, ਕਿਉਂਕਿ ਉਹ ਅਧਿਕਾਰੀ ਲੋਕ ਨਹੀਂ ਆ, ਜ਼ਬਰਦਸਤੀ ਜ਼ਬਰਦਸਤੀ ਉਹਨਾਂ ਦੇ ਕਥਾ ਕਰ ਕਰ ਕੰਨਾਂ 'ਚ ਪਾਉਣੀ, ਇਹ ਵੀ ਕੋਈ ਏਡੀ ਵੱਡੀ ਸਿਆਣ ਬਣੀ ਹੈ। ਇਹਦਾ ਕਾਰਨ ਮਾਤੜ ਨਾਲ ਵੀ ਕਈ ਵਾਰਾਂ ਬੀਤਿਆ, ਕਿਉਂਕਿ ਜਿਹੜੇ ਅਧਿਕਾਰੀ ਨਹੀਂ ਆ ਉਹ ਅਨਅਧਿਕਾਰੀ ਲੋਕ ਅਧਿਕਾਰੀਆਂ ਦੀ ਵੀ ਦਾਤ ਖੋਹ ਲੈਂਦੇ। ਸੋ ਰੋ ਵਿਚਾਰ, ਇਹ ਵਿਦਾਂਤ ਮਤ ਦਾ ਸਿਧਾਂਤ ਆ। ਕਵੀ ਜੀ ਕਹਿ ਰਹੇ ਜਾਂ ਗੁਰੂ ਕਹਿ ਰਹੇ ਵੀ, ਗੁਰੂ ਜਾਂ ਕਵੀ ਕਹਿੰਦੇ ਵੀ ਜਿਹੜਾ ਇਹ ਚਾਰ ਸਾਧਨਾ ਛੇ ਸਿੱਖ ਕਹੇ ਆ, ਜਦੋਂ ਇਹਨਾਂ ਸਹਿਤ ਸਿੱਖ ਅਧਿਕਾਰੀ ਜਗਿਆਸੂ ਹੋ ਜਾਏ ਤਦੋਂ ਆਪਣਾ ਆਤਮਾ ਪਰਮਾਤਮਾ ਆਪਣੇ ਆਪੇ ਸਰੂਪ ਦੇ ਵਿਚਾਰ ਬਾਰੇ ਪੁੱਛੇ, ਕਹੇ ਗੁਰੂ ਹੁਣ ਸੋਏ। ਫਿਰ ਗੁਰੂ ਨੂੰ ਚਾਰੇ ਸਾਧਨ ਸੰਬੰਧ ਵੇਖ ਕੇ ਕਥਨ ਕਰਦੇ ਆ ਕਿ ਸਿੱਖ ਸੋਹਣਾ ਤੈਨੂੰ ਦੱਸਦੇ ਹਾਂ, ਨਾਲ ਹੀ ਸਿੱਖਿਆ ਦੇ ਰਹੇ ਆ ਭਾਈ ਗੁਰੂ ਕੋਲ ਜਾਣਾ ਕਿਵੇਂ, ਗੁਰੂ ਕੋਲ ਆਉਣ ਦਾ ਤਰੀਕਾ ਕੀ ਆ, ਇਹ ਵੀ ਸੁਣ ਲਓ। ਕਈਆਂ ਨੂੰ ਪਤਾ ਨਹੀਂ ਨਾ ਗੁਰੂ ਕੋਲ ਆਉਣ ਦਾ ਤਰੀਕਾ ਕੀ ਆ, ਘਰ ਆਉਂਦੇ ਨਾ ਗੁਰਦੁਆਰੇ ਸਾਹਿਬਾਂ 'ਚ, ਤਰੀਕਾ ਨਹੀਂ ਆਉਣ ਦਾ ਪਤਾ, ਮੋਬਾਈਲ ਹੱਥ 'ਚ ਫੜੇ ਹੁੰਦੇ, ਮੱਥਾ ਟੇਕਣ ਲੱਗਦੇ, ਫੋਨ ਆ ਜਾਂਦਾ, ਉੱਥੋਂ ਹੀ ਪਿਛਾਂਹ ਮੁੜ ਜਾਂਦੇ। ਗੁਰੂ ਵੱਡਾ ਕਿ ਉਹ ਰਿਸ਼ਤੇਦਾਰ ਵੱਡਾ ਜਿਹਦਾ ਫੋਨ ਆ ਗਿਆ, ਜਾਂ ਸਗੇ ਸੰਬੰਧੀ ਦਾ, ਜਾਂ ਫੋਨ ਵੱਡਾ, ਪਰ ਲੋਕ ਭੱਜ ਜਾਂਦੇ ਵਿਚਾਰੇ ਬਾਹਰ। ਕਾਰਨ ਕੀ ਆ? ਫੋਨ ਵੱਡਾ ਹੈ, ਗੁਰੂ ਨਹੀਂ ਵੱਡਾ। ਇਹ ਆਉਣ ਦਾ ਤਰੀਕਾ ਨਹੀਂ ਨਾ ਹੈਗਾ, ਸੰਗਤ ਨਹੀਂ ਕੀਤੀ, ਅਗਲ ਨਹੀਂ ਆਈ। ਸੋ ਗੁਰੂ ਕੋਲ ਆਉਣ ਦਾ ਤਰੀਕਾ ਦੱਸ ਰਹੇ, ਗੁਰੂ ਦਾ ਸਤਿਕਾਰ ਕਿਵੇਂ ਕਰਨਾ। ਦੋਹਰਾ ਨਮਸਕਾਰ ਡੰਡੌਤ ਕਰ, ਹੇ ਸਿੱਖ ਜਾਂ ਹੇ ਮਾਈ ਭਾਈ ਗ੍ਰੰਥ ਪੜ੍ਹਨ ਵਾਲਿਓ, ਸਭ ਤੋਂ ਪਹਿਲਾਂ ਤਾਂ ਗੁਰੂ ਪਾਸ ਜਦੋਂ ਜਾਣਾ ਵਾ ਕੀ ਕਰਨਾ? ਦਰਬ ਹਾਥ ਮਹਿਲਾਏ, ਦਰਬ ਹਾਥ ਮਹਿਲਾਏ, ਲਾਏ ਪਾਠ ਥੋੜ੍ਹਾ ਭਾਰਾ ਕਰਨਾ। ਸਭ ਤੋਂ ਪਹਿਲਾਂ ਆਪਣੇ ਹੱਥ ਵਿੱਚ ਨਾ ਹੱਥ ਵਿੱਚ ਕੁਝ ਧਨ ਆਦਿਕ ਫੁੱਲ, ਜਿੰਨੀ ਜਥਾ ਸ਼ਕਤ ਜਿੰਨੇ ਕੁ ਯੋਗੇ ਹੈਗੇ ਆ, ਉਹਨਾਂ ਕੁ ਧਨ ਆਦਿਕ ਭੇਟਾ ਲਾਇਕ ਜੇ ਲਿਆਉਣੀ ਆ, ਲਿਆ ਕੇ ਨਮਸਕਾਰ ਡੰਡੌਤ ਕਰ, ਗੁਰੂ ਦੇ ਚਰਨਾਂ ਪਰ ਭੇਟਾ ਅਰਪਣ ਕਰ ਦੇਣੀ ਆ, ਅਤੇ ਫਿਰ ਡੰਡੇ ਵੱਤ ਹੋ ਕੇ ਨਮਸਕਾਰ ਸਿੱਖ ਜਿਹੜਾ ਗੁਰੂ ਨੂੰ ਕਰ ਕਹੀਏ ਕਰੇ। ਡੰਡੇ ਵੱਤ ਕਿੱਦਾਂ? ਡੰਡੇ ਵਾਂਗ ਸਿੱਧਾ ਜ਼ਮੀਨ ਦੇ ਉੱਪਰ ਲੰਮੇ ਪੈ ਜਾਣਾ, ਜਿਹਨੇ ਉਪਦੇਸ਼ ਲੈਣਾ ਵਾ ਅਸੀਂ ਤਾਂ ਹੁਣ ਡੰਡੌਤ, ਚਲੋ ਜਿੱਦਾਂ ਅਸੀਂ ਕਰਦੇ ਆਮ ਹੀ, ਗੋਡੇ 'ਚ ਥੱਲੇ ਲਾ ਕੇ, ਦੋ ਪੈਰ ਦੋ ਹੱਥ ਦੋ ਗੋਡੇ ਮੱਥਾ ਨੱਕ ਲਾਉਣੇ ਵੀ ਅਸ਼ਟਾਂਗ ਹੀ ਆ। ਪਰ ਕਈ ਜਿਹੜੇ ਭਾਵਨਾ ਵਾਲੇ ਸਿੱਖ ਉਹ ਹੈ, ਜਿਵੇਂ ਡੰਡਾ ਸਿੱਧਾ ਸੁੱਟ ਦੇਈਦਾ ਜ਼ਮੀਨ 'ਤੇ ਪਿਆ ਹੁੰਦਾ, ਇੱਦਾਂ ਕਈ ਲੰਮੇ ਪੈ ਜਾਂਦੇ। ਉਹਨਾਂ ਲਈ ਵੇਖ ਕੇ ਸਾਡੇ ਲੋਕ ਜਿਹੜੇ ਅਸੀਂ ਕਬੁੱਧੇ ਲੋਕ ਹੱਸਦੇ ਹਾਂ, ਵੇਖੋ ਪਖੰਡ ਕਰਨ ਡਿਆ। ਹੋ ਸਕਦਾ ਉਹ ਡੰਡੌਤ ਵਿੱਚ ਹੀ ਸਭ ਕੁਝ ਲੈ ਜਾਵੇ, ਪਰ ਸ਼ਰਧਾ ਆਪੋ ਆਪਣੀ ਆ, ਸਮਝ ਆਪੋ ਆਪਣੀ। ਇਸ ਤਰ੍ਹਾਂ ਗੁਰੂ ਨੂੰ ਡੰਡੌਤ ਡੰਡੇ ਵੱਤ ਪੈ ਕੇ ਨਮਸਕਾਰ ਕਰੇ, ਕਹੋ ਗੁਰੂ ਜੀ ਆਤਮਾ। ਫਿਰ ਬੜੀ ਨਿਮਰਤਾ ਵਿੱਚ ਹੋ ਕੇ ਗੁਰੂ ਆਪਣੇ ਨੂੰ ਕਵੇ, ਗੁਰੂ ਜੀ ਮੈਨੂੰ ਅਗਿਆਨੀ ਨੂੰ ਆਤਮਾ ਦੇ ਸੰਬੰਧ ਵਿੱਚ ਪਾ, ਮੇਰਾ ਆਤਮ ਸਰੂਪ ਕੀ ਆ, ਉਹ ਆਤਮਾ ਕਿੱਥੇ ਮੇਰੇ ਵੱਸ ਰਿਹਾ ਹੈ, ਮੈਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਆ, ਗੁਰੂ ਜੀ ਆਪ ਕਹੋ ਦੱਸੋ ਜੀ, ਦੱਸਣਾ ਕਰੋ, ਕਿਉਂ ਕਰ ਜਾਣਿਓ ਜਾਏ, ਮੈਂ ਜਨਮ 'ਤੇ ਪਾ ਲਿਆ ਪਰ ਆਤਮ ਸਰੂਪ ਬਾਰੇ ਕੁਝ ਨਹੀਂ ਜਾਣਿਆ, ਅਤੇ ਕਿਉਂ ਕਿਵੇਂ ਕਰਕੇ ਜਾਣਿਆ ਜਾਏ, ਕਿਵੇਂ ਕਰਕੇ ਜਾਣਿਆ ਜਾ ਸਕਦਾ? ਹੇ ਗੁਰੂ ਜੀ, ਉਹ ਮੈਨੂੰ ਆਤਮ ਸਰੂਪ ਦੇ ਬਾਰੇ ਉਪਦੇਸ਼ ਸਿੱਖਿਆ ਆਗਿਆ ਕਹੋ ਜੀ। ਦੋਹਰਾ ਸਿੱਖ ਮੁਖਿਓ ਵਿਚਾਰ ਕਰ। ਇਸ ਤਰ੍ਹਾਂ ਜਦੋਂ ਸਿੱਖ ਬੇਨਤੀ ਕਰਦਾ ਅਤੇ ਕਵੀ ਜੀ ਕਹਿੰਦੇ ਵੀ ਇਸ ਤਰ੍ਹਾਂ ਸਿੱਖ ਨੂੰ ਮੁਖਿਓ ਕਹੀਏ, ਮੁਕਤੀ ਦੀ ਇੱਛਾ ਵਾਲਾ ਵਿਚਾਰ ਕਹਿ, ਜਾਣ ਕੇ समझ के बोले गुरु दयाल। फिर गुरु दयालता दे विच आके दयालु कृपालु होके बोलते हैं, बचन करते हैं, कथन करते हैं। वह कहत हो जो कहो, हे सिख मैं तेनू ओही कहांगा। वह कहत, वह कहिए ओही उपदेश कहत कहिंदा हाँ जो कहो। जो कहया है किन्ने? अर्जन सो गोपाल। अर्जन दे नाल गोपाल कहिए कृष्ण भगवान जी ने महाभारत के युद्ध समय श्रीमद भागवत गीता का उच्चारण करद हो कुछ घंटिया का उपदेश कहा। उस तरह मैं तेनू उपदेश देना हाँ ओही कहूँगा जिमें अर्जन के नाल कृष्ण भगवान ने गीता में उपदेश दिता है, कहना किया है, कहया है। दोहरा साम वेद के बचन है, ये सिख चार वेदा चार वेद है। एक है ऋग, साम, यजुर, अथर्वण। साम कैसे तंबर स्वामी सच में आचे साच रह। ऋग कहया रहा भरपूर राम नाम देवा महसूर। जुज मैं जोर शरी चल चंद्रावल कान कृष्ण जादन भया। कल मैं वेद अथर्वण हुआ नाउख दई अलह पया। ये चार वेद है साम ऋग यजुर अथर्वण, गुरबाणी च भी आता है। हे सिख शाम वेद, चार वेदा में जिहड़ा शाम वेद आ उहदे बचन है भाव का एक महावाक है। एक तो आप बोलन दे ना ये भी वाक ही है, एक गुरबाणी के वाक होंगे आप कहने ना श्री मुख वाक सुभाएवान गुरु साहब जी के मुख तो निकलिया वाक बचन जां गुरु का जगा महावाक जेडे गुरु के बचन महावाक होंगे महान विशेष वाक होंगे। इस करके हे सिख शाम वेद का जो विशेष वाक पा महावाक बचन है तत्तम तत्तम अस्पद तीन। उहदे विच महावाक कहा गया है तत्व मसी। हाँ जी ते इथे बनिया तत्वं तत्वं असी। उंज संस्कृत च इवें पढ़ते तत्वम असी, तत्वम आप तवंग पढ़ते हैं और तवम पढ़ते हैं संस्कृत में, मतलब तत्वम असी महावाक आ। उहदा पादछेद करके तत् तवम अस। इस तरह उस महावाग विच हे सिख तीन पद आ, तीन शब्द आ, किहड़ा तत् तवम जां तवंग जिवें आपां पढ़दे हां तत् तवंग ते अस, ये तीन पद आ। इहनां दा अगे होर दसणगे इहदा वाच अर्थ की है, तत् किहनूं कहिंदे आ, तवम किहनूं कहिंदे, अस किहनूं कहिंदे, आपां इत्थे नहीं दसणा, अगे आ ही जाणा। जानियो इनके अर्थ जिन, सिख जिसने इन्हां तिन्हां पदां दे अर्थ नूं भाव सिधांत नूं गुरु द्वारा बड़ी उच्च मत नाल जाण लिया भी ते नाम ते तीन पद आ है ते इक्को ही आ, जिन्ने ये सिधांत रूप विच जाणिया समझिया है लहो सार तिन चीन। उसने सार वस्तु अपने स्वरूप नूं सार ब्रह्म नूं लहो कहिए पछाण लैणा कीता। उहने सार कहिए सिधांत नूं चीन कहिए जाण लिया, भाव ने तिन्ना पदां दे तत् नूं सार नूं सिधांत नूं जाण लिया भी ये तीन पद जिहड़े आ उह ते इक ब्रह्म दा ही कथन करदे आ। उहनां ने जाण लिया जिन्हां ने इन्हां तिन्ना पदां दे अर्थ नूं समझ लिया जाणिया है। मरहटा शांद तत् पद ईस जीव त्वं पद है। हे सिख हुण सुन, जिहड़ा तत् पद तेनू कहा है शाम वेद दा तीन पदां विच जिहड़ा तत् पद है वह तत् पद दा जिहड़ा वाच अर्थ है वह है ईश, ते त्वं त्वं पद दा जिहड़ा वाच अर्थ है वह है जीव। ਹੈ ਨਾ ਤਤਪਦ ਤਤਪਦ ਈਸ਼ ਨੂੰ ਕਹਿੰਦੇ ਹੈ, ਜੀਵ ਤਵਮ ਪਦ ਨੂੰ ਕਹਿੰਦੇ ਹੈ, ਸੌਖਾ ਸਮਝਣਾ ਹੋਵੇ। ਆਸਪਾਦ ਬ੍ਰਹਮ ਕਹਾਵ ਹੈ, ਜਿਹੜਾ ਆਸਪਾਦ ਹੈ ਉਹ ਹੈ ਬ੍ਰਹਮ ਕਿਹਾ ਜਾਂਦਾ, ਬ੍ਰਹਮ ਖਵਾਉਂਦਾ ਹੈ। ਉਹ ਬ੍ਰਹਮ ਕਿਹਾ ਜਾਂਦਾ, ਜਿਵੇਂ ਵਿਦਵਾਨ ਕਰਦੇ ਆ ਤਾਂ ਤਵੰਗ ਅਸਦਾਰਥ ਭਾਵ ਬ੍ਰਹਮ, ਤਵੰਗ ਕਹੀਏ ਬ੍ਰਹਮ ਤੂੰ ਅਸ ਕਹੀਏ ਹੈ, ਅਸਦਾਰਥ ਹੈ ਕਰਦੇ ਆ, ਤਵੰਗ ਦਾ ਅਰਥ ਕਰਦੇ ਆ ਇਹ ਜਿਹੜਾ ਤੂੰ ਤਤ ਦਾ ਅਰਥ ਕਰਦੇ ਬ੍ਰਹਮ, ਬ੍ਰਹਮ ਤੂੰ ਹੈ, ਜਾਂ ਤਤ ਉਹ ਤਵੰ ਤੂੰ ਹੈ, ਉਹ ਤੂੰ ਹੈ ਭਾਵ ਬ੍ਰਹਮ ਤੂੰ ਹੈ। ਇਸ ਪ੍ਰਕਾਰ ਆਸਪਦ ਬ੍ਰਹਮ ਕਹਾਵੇ, ਆਸਪਦ ਜਿਹੜਾ ਹੈ ਉਹ ਵਾ ਉਹਦਾ ਵਾਚ ਅਰਥ ਬ੍ਰਹਮ ਅਖਵਾਉਂਦਾ ਹੈ, ਆਸਪਦ ਦਾ ਵਾਚਕ ਬ੍ਰਹਮ ਅਖਵਾਉਂਦਾ ਹੈ। ਮਾਇਆ ਤੇ ਯਹ ਭੇਦ ਤੀਨ ਹੈ, ਜੇ ਤੂੰ ਪੁੱਛੇ ਤਿੰਨ ਪਦ ਕਿੱਥੋਂ ਹੋ ਗਏ ਹੈ, ਤਾਂ ਹੀ ਤੈਨੂੰ ਦੱਸਦੇ ਹਾਂ ਇਹ ਸਿੱਖ, ਇਹ ਮਾਇਆ ਤੋਂ, ਮਾਇਆ ਤੇ ਦਾ ਅਰਥ ਤੋਂ, ਮਾਇਆ ਤੋਂ ਸਿੱਖ ਤਿੰਨ ਭੇਦ ਫਰਕ ਪ੍ਰਤੀਤ ਹੋ ਰਹੇ, ਮਾਇਆ ਦੀ ਉਪਾਧੀ ਕਰਕੇ। ਅੱਗੇ ਵੀ ਦੱਸਣਗੇ, ਇਹ ਵੀ ਖੋਲਣਗੇ ਵੀ ਮਾਇਆ ਈਸ਼, ਮਾਇਆ ਤੋਂ ਈਸ਼ ਬਣ ਗਿਆ, ਮਾਇਆ ਤੋਂ ਜੀਵ ਬਣ ਗਿਆ, ਇਹ ਵੀ ਅੱਗੇ ਖੋਲਣਗੇ। ਇਸ ਕਰਕੇ ਮਾਇਆ ਦੇ ਕਰਕੇ ਤਿੰਨ ਬਾਧ ਆ, ਮਾਇਆ ਕਰਕੇ ਇਹ ਪ੍ਰਤੀਤ ਹੋ ਰਹੇ ਤਿੰਨ ਫਰਕ, ਤਿੰਨ ਰੂਪ ਭਾਵ ਮਾਇਆ ਦੇ ਤਿੰਨ ਸਰੂਪ ਆ। ਇੱਕ ਵੇਦ ਬਤਾਵੈ, ਪਰੰਤੂ ਵੇਦ ਇੱਕ ਬ੍ਰਹਮ ਦਾ ਹੀ, ਇੱਕ ਬ੍ਰਹਮ ਦਾ ਹੀ ਬਤਾਵੇ ਕਹੀਏ ਦੱਸਦਾ ਹੈ। ਇਹ ਤਿੰਨਾਂ ਨੂੰ ਵੇਦ ਅਤੇ ਬ੍ਰਹਮੀ ਬ੍ਰਹਮ ਜਿਹੜਾ ਵੇਦ ਆ, ਇਹ ਤਿੰਨਾਂ ਪਦਾਂ ਨੂੰ ਬ੍ਰਹਮ ਹੀ ਦੱਸਦਾ ਹੈ, ਭਾਵ ਜੀਵਿਸ਼ ਦਾ ਕੋਈ ਉੱਥੇ ਵਿੱਚ ਰੌਲਾ ਹੀ ਨਹੀਂ, ਕਿਉਂਕਿ ਸਾਰਾ ਇਹ ਕਲਪਤ ਹੈ। ਮਾਇਆ ਦੇ ਕਰਕੇ ਤਿੰਨ ਭੇਦ ਨਜ਼ਰੀ ਆ ਰਹੇ ਹੈ, ਪੁੰਜ ਦੇ ਬ੍ਰਹਮ ਇੱਕੋ ਹੀ ਹੈ, ਬ੍ਰਹਮ ਤੋਂ ਬਿਨਾਂ ਦੇ ਸਮੁੰਦਰ 'ਚੋਂ ਨਦੀ ਨਿਕਲਦੀ ਹੈ, ਸਮੁੰਦਰ 'ਚੋਂ ਨਾਲੇ ਹੈ, ਉਹ ਭੇਦ ਕਰਕੇ ਨਾਲਾ ਨਦੀ ਦਰਿਆ ਸਮੁੰਦਰ ਆ। ਅਸਲ ਵਿੱਚ ਹੈ ਕੀ ਉਹ ਨਾਲੇ ਵਿੱਚ ਵੀ ਪਾਣੀ ਆ ਅਤੇ ਨਦੀ ਵਿੱਚ ਵੀ ਪਾਣੀ ਆ, ਸਮੁੰਦਰ ਵਿੱਚ ਵੀ ਪਾਣੀ ਹੈ ਕਿ ਪਾਣੀ, ਮਤਲਬ ਤਿੰਨੇ ਥਾਵਾਂ 'ਤੇ ਬ੍ਰਹਮ ਹੀ ਆ, ਜੀਵ 'ਚ ਵੀ ਬ੍ਰਹਮ, ਈਸ਼ 'ਚ ਵੀ ਬ੍ਰਹਮ, ਅਤੇ ਬ੍ਰਹਮ ਦੇ ਬ੍ਰਹਮ ਹੈ ਹੀ ਹੈ, ਸਮੁੰਦਰ 'ਤੇ ਸਮੁੰਦਰ ਹੈ ਹੀ, ਤਿੰਨਾਂ 'ਚ ਕੀ ਜਾਲੀ ਆ। ਸੱਤਾ ਪਰਮੇਸ਼ੁਰ ਦੀ ਤਿੰਨੇ ਥਾਵਾਂ 'ਤੇ ਵਰਤ ਰਹੀ ਆ। ਇਸ ਪ੍ਰਕਾਰ ਵੇਦ ਜਿਹੜਾ ਇੱਕ ਬ੍ਰਹਮ ਨੂੰ ਬਤਾਵੇ ਦੱਸਦਾ ਹੈ, ਇਹਦੇ ਮਾਇਆ ਕਰਕੇ ਤਿੰਨ ਭੇਦ ਆ ਸਿੱਖ, ਇਹ ਤਾਂ ਮਾਇਆ ਕਰਕੇ ਭੇਦ ਆ, ਮਾਇਆ ਕਰਕੇ ਹੀ ਤਿੰਨ ਗੁਣ ਪੈਦਾ ਹੋ ਗਏ ਆ, ਤਿੰਨਾਂ ਗੁਣਾਂ ਕਰਕੇ ਹੀ ਇਹ ਸ੍ਰਿਸ਼ਟੀ ਪੈਦਾ ਹੋ ਗਈ ਆ, ਜਿਹਦੇ ਕਰਕੇ ਵੱਖੋ ਵੱਖਰੇ ਜੀਵਾਂ ਦੇ ਭੇਦ ਦਿਸ ਰਹੇ ਆ। ਸੋ ਅੱਗੇ ਤੈਨੂੰ ਹੋਰ ਜਿਹੜਾ ਦੱਸਾਂਗੇ, ਅੱਗੋਂ ਸਿੱਖ ਪ੍ਰਸ਼ਨ ਕਰੇਗਾ ਗੁਰੂ ਜੀ ਤਿੰਨ ਭੇਦ ਕਿਵੇਂ ਕਹਿ ਦਿੱਤੇ ਆਪਨੇ, ਫਿਰ ਅੱਗੋਂ ਗੁਰੂ ਜੀ ਖੋਲ੍ਹ ਕੇ ਦੱਸਣਗੇ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਸਮਾਂ ਆਪਾਂ ਇੱਥੇ ਹੀ ਅੱਜ ਸਮਾਪਤੀ ਕਰਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਅੱਜ ਇੱਥੇ ਹੀ। ਤਤ ਪਦ ਈਸ ਜੀਵ ਤਵੰ ਪਦ ਹੈ, ਆਸਪਦ ਬ੍ਰਹਮ ਕਹਾਵੈ, ਮਾਇਆ ਤੇ ਯਹ ਭੇਦ ਤੀਨ ਹੋਇ, ਏਕੈ ਵੇਦ ਬਤਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।